ਮਾਝ ਮਹੱਲਾ ਪੰਜਵਾਂ ਘਰ ਦੂਜਾ। ਪੰਜਵੇਂ ਪਾਤਸ਼ਾਹ ਮਾਝ ਰਾਗ ਚ ਅੱਗੇ ਹੋਰ ਬਖਸ਼ਿਸ਼ਾਂ ਕਰ ਰਹੇ ਨੇ, ਦੂਸਰੇ ਘਰ ਸੁਰਤਾਲ ਚ ਗਾਉਣ ਦਾ ਹੁਕਮ ਕਰਦੇ ਨੇ। ਨਿਤ ਨਿਤ ਦਈਓ ਸੰਭਾਲੀ ਹੈ, ਮੂਲ ਨਾ ਮਨੋ ਵਿਸਾਰੀ ਹੈ ਰਹਾਉ। ਇਹਦੇ ਚ ਪਾਠ ਆਇਆ ਦੱਦਾ ਯਈਏ ਨੂੰ ਔਂਕੜ। ਇਹੀ ਪਾਠ ਜ਼ਿਆਦਾ ਸਮਝ ਨਹੀਂ ਲੱਗਦੇ ਹਰੇਕ ਦੇ, ਦੱਦਾ ਯਈਆ ਮੁਕਤਾ ਦੈ ਫਿਰ ਦੱਦੇ ਨੂੰ ਔਂਕੜ, ਐੜੇ ਤੇ ਦਲਾਈਆਂ ਦੋਇਆ, ਦਈਓ ਦਈ। ਇਹ 12-14 ਕੁ ਪਾਠ ਹੈ ਇੱਦਾਂ ਦੇ, ਇਹਨਾਂ ਦੀ ਫਿਰ ਸਮਝ ਰੱਖਣੀ ਚਾਹੀਦੀ ਹੈ। ਜਾਂ ਆਪਣੇ ਆਪਣੇ ਘਰਾਂ ਚ ਗੁਰਬਾਣੀ ਪਾਠ ਦਰਪਣ ਪੋਥੀ ਟਕਸਾਲ ਦੀ, ਜਿਹਦੇ ਚ ਸਾਰੇ ਚੀਜ਼ਾਂ ਲਿਖੀਆਂ ਹੁੰਦੀਆਂ, ਪਾਠ ਮਰਿਆਦਾ। ਜਿਨ੍ਹਾਂ ਨੇ ਮਰਿਆਦਾ ਨਹੀਂ ਕਦੇ ਦੇਖੀ, ਮਰਿਆਦਾ ਹੁੰਦੀ ਕੀ ਹੈ, ਉਹ ਪੋਥੀ ਲੈ ਸਕਦੇ ਨੇ। ਜਿੱਥੋਂ ਵੀ ਪੰਜਾਬ ਜਾਓ ਜਾਂ ਹੋਰ ਵੀ ਕਿਤੋਂ ਪੁਸਤਕਾਂ ਪੋਥੀਆਂ ਮਿਲਦੀਆਂ ਹੋਣ, ਟੋਰਾਂਟੋ ਤੋਂ ਮਿਲ ਜਾਂਦੀਆਂ, ਸੱਚਾ ਸੌਦਾ ਗੁਰਮਤ ਪ੍ਰਚਾਰ ਸੁਸਾਇਟੀ ਵਾਲਿਆਂ ਤੋਂ, ਇੱਥੇ ਵੀ ਕਿਤੇ ਨਾ ਕਿਤੇ ਹੋਣਗੀਆਂ, ਹੋਰ ਵੀ ਥਾਵਾਂ 'ਤੇ ਮਿਲ ਜਾਂਦੀਆਂ ਨੇ। ਖਾਲਸਾ ਜੀਵਨ, ਗੁਰਮਤ ਰਹਿਤ ਮਰਿਆਦਾ, ਗੁਰਬਾਣੀ ਪਾਠ ਦਰਪਣ ਵਿੱਚ ਪਾਠਾਂ ਦਾ ਬਹੁਤ ਸਾਰਾ ਗਿਆਨ ਹੈ, ਜਿਹਦੇ ਤੋਂ ਜੀਵ ਪ੍ਰਾਰੰਭ ਕਰਦਾ ਪਾਠ। ਔਰ ਇਸੇ ਤਰ੍ਹਾਂ ਫਿਰ ਸਟੀਕ ਪੜ੍ਹਦਿਆਂ ਪੜ੍ਹਦਿਆਂ ਪਾਠਾਂ ਦਾ ਗਿਆਨ ਹੋ ਜਾਂਦਾ। ਲਾਵਾਂ ਦਲਾਵਾਂ ਸਿਹਾਰੀ ਬਿਹਾਰੀ, ਵਿਆਕਰਣ ਨੂੰ ਅੱਛੀ ਤਰ੍ਹਾਂ ਲਿਖਣਾ, ਗਿਆਨੀ ਹਰਬੰਸ ਸਿੰਘ ਜੀ ਪਟਿਆਲੇ ਵਾਲਿਆਂ ਦਾ ਟੀਕਾ, ਔਰ ਉਹਨਾਂ ਨੇ ਜੋ ਟੀਕਾ ਲਿਖਿਆ ਉਹਨਾਂ ਨੇ ਵਿਆਕਰਣ ਵੀ ਲਿਖੀ ਹੈ, ਸਭ ਤੋਂ ਲੇਟੈਸਟ, ਸਭ ਤੋਂ ਵਧੀਆ। ਉਹ ਥੋੜ੍ਹੀ ਜਿਹੀ ਗੱਲ ਖਰੀ ਖਰੀ ਜੀ ਕਰ ਜਾਂਦੇ ਆ, ਕਈ ਵਾਰ ਉਹ ਸਾਰਿਆਂ ਦੇ ਉਲਟ ਲਿਖ ਜਾਂਦੇ ਨੇ। ਮੈਂ ਕਿਹਾ ਇਹ ਸਾਰਿਆਂ ਦੇ ਲਿਖਦੇ ਹੋ? ਕਹਿੰਦੇ ਮੈਨੂੰ ਜਿਵੇਂ ਚੰਗਾ ਲੱਗਿਆ। ਇਸ ਕਰਕੇ ਹੈ ਕਿ ਸਿਆਣਿਆਂ ਦੀ ਸਿਆਣੀ ਚੀਜ਼। ਤੋ ਉਹਨਾਂ ਪਾਸੋਂ ਆਪਾਂ ਵਿਆਕਰਣ ਦੀਆਂ ਬਹੁਤ ਸਾਰੀ ਇੱਕ ਪੁਸਤਕ ਲੈ ਕੇ ਉਹਨੂੰ ਦੇਖ ਕੇ ਕਈ ਕੁਛ ਸਿੱਖ ਸਕਦੇ ਹਾਂ। ਮਹਾਰਾਜ ਕਹਿੰਦੇ ਨਿਤ ਨਿਤ ਦਈਓ ਸੰਭਾਲੀ ਹੈ, ਹੈ ਸਾਰਾ ਪਰਮਾਤਮਾ ਦਾ ਨਾਮ ਹੀ। ਦਈਓ ਦੋਇਆ ਦਈ ਨਿਅੰਤਾ ਪ੍ਰੇਰਕ, ਨਿਤ ਸਰੂਪ ਜੋ ਪਰਮਾਤਮਾ ਉਹ ਸਾਰਿਆਂ ਦਾ ਦਈਓ ਹੁੰਦਾ, ਪ੍ਰੇਰਕ ਹੈ। ਉਹਨੂੰ ਨਿਤਾ ਪ੍ਰਤੀ ਜਿਹੜਾ ਨਾ ਯਾਦ ਕਰੀਏ, ਮੂਲ ਨਾ ਮਨੋਂ ਵਿਸਾਰੀਐ ਰਹਾਉ। ਮੂਲ ਹੁੰਦਾ ਉੱਕਾ ਹੀ, ਕਦੇ ਆਪਣੇ ਮਨ ਚੋਂ ਨਾ ਭੁਲਾਓ, ਕੋਸ਼ਿਸ਼ ਕਰੋ ਕਿ ਮਨ ਦੇ ਅੰਦਰ ਯਾਦ ਰਹੇ, ਕਿਉਂਕਿ ਉਹ ਮਨ ਦੇ ਅੰਦਰ ਜੇ ਹੈ ਤਾਂ ਮਨ ਦੇ ਉੱਤੇ ਉਹਦਾ ਪਹਿਰਾ ਰਹਿੰਦਾ। ਉਹਦਾ ਕੋਲ ਹੋਣ ਦਾ ਫਾਇਦਾ ਹੀ ਫਾਇਦਾ, ਉਹਨੂੰ ਯਾਦ ਰੱਖਣ ਦਾ ਲਾਭ ਹੀ ਲਾਭ ਹੈ। ਜਦੋਂ ਆਪਾਂ ਉਹ ਤੋਂ ਇੱਕ ਪਾਸੇ ਮਾੜਾ ਜਿਹਾ ਹੋਏ, ਆਪਾਂ ਨੂੰ ਦੱਬਣ ਵਾਲੇ ਬਹੁਤ ਖੜੇ, ਫਿਰ ਉਹਨਾਂ ਉਸੇ ਵਕਤ ਆਪਾਂ ਨੂੰ ਦਬਾ ਲੈਣਾ। ਸੰਤਾਂ ਸੰਗਤ ਪਾਈਐ ਜਿਤ ਜਮ ਕੈ ਪੰਥ ਨਾ ਜਾਈਐ, ਸੰਤਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ, ਜਿਸ ਕਰਕੇ ਫਿਰ ਜਮਾਂ ਦੇ ਪੰਥ ਤੋਂ ਭਾਵ ਰਸਤੇ ਉੱਤੇ ਜਾਣਾ ਨਹੀਂ ਹੁੰਦਾ। ਸੰਤਾਂ ਤੋਂ ਭਾਵ ਜਿਹੜੀ ਸਾਧ ਸੰਗਤ ਦੇ ਵਿੱਚ ਚੰਗੇ ਚੰਗੇ ਗੁਰਮੁਖ ਪਿਆਰੇ ਨੇ, ਜਿਹੜੇ ਪਹਿਲਾਂ ਸੰਗਤ ਵਿੱਚ ਆਉਂਦੇ ਨੇ, ਸੰਗਤ ਵਿੱਚ ਆ ਕੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਸੁਣਦੇ ਨੇ, ਫਿਰ ਕਮਾਉਂਦੇ ਨੇ, ਹੌਲੀ ਹੌਲੀ ਕਮਾ ਕਮਾ ਕੇ ਫਿਰ ਉਹ ਚੰਗੇ ਗੁਰਮੁਖ ਬਣ ਜਾਂਦੇ, ਅੱਛੀ ਅਵਸਥਾ ਦੇ ਮਾਲਕ। ਉਹਨਾਂ ਦੀ ਇੱਕ ਅੰਦਰਲੀ ਅਵਸਥਾ ਹੁੰਦੀ ਹੈ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਕੋਈ ਸੰਤ ਕੋਈ ਲਿਬਾਸ ਨੂੰ ਨਹੀਂ ਕਿਹਾ ਇੱਥੇ, ਅਵਸਥਾ ਦੀ ਗੱਲ ਹੈ। ਅੰਦਰ ਸ਼ਾਂਤ ਆਤਮਾ ਜਿੱਥੇ ਹੁੰਦੀ ਸੰਤ, ਸੰਗ ਅੰਤ ਜਿੱਥੇ ਵਾਸ਼ਨਾਵਾਂ ਦਾ ਅੰਤ ਹੋ ਜਾਂਦਾ, ਅੱਖਰ ਤੋਂ ਅੱਖਰ ਨਿਕਲਿਆ, ਜਿਵੇਂ ਸਾਧ ਅੱਖਰ ਹੈ ਜਿਹਨੇ ਸਾਧਨਾ ਕੀਤੀ ਹੈ। ਸਾਧ ਦਾ ਮਤਲਬ ਹੈ ਸਵਾਦਾਂ ਤੋਂ ਪਰੇ, ਸਾਧ ਵਹੀ ਜਗ ਜਾਣੀਆਂ ਜਾ ਕੇ ਨਹੀਂ ਉਪਾਧ ਮਨ, ਸੰਤਾਂ ਸੰਗਤ ਪਾਈ ਹੈ। ਕਹਿੰਦੇ ਚੰਗੇ ਗੁਰਮੁਖਾਂ ਦੀ ਸੰਗਤ ਵਿੱਚ ਬੈਠੋ, ਫਿਰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਜਿਸ ਕਰਕੇ ਜਮਾਂ ਦੇ ਪੰਥ ਰਸਤੇ ਉੱਤੇ ਫਿਰ ਜਾਣਾ ਨਹੀਂ ਹੁੰਦਾ। ਹੁਣ ਪਰਲੋਕ ਦੇ ਵਿੱਚ ਜਾ ਕੇ ਆਪਾਂ ਜੇ ਭੁੱਖ ਲੱਗੇ ਫਿਰ ਕੀ ਖਾਵਾਂਗੇ? ਕਈ ਲੋਕ ਕਹਿੰਦੇ ਜਦ ਸਰੀਰ ਛੱਡਤਾ ਫਿਰ ਭੁੱਖ ਕਿਹਨੂੰ ਲੱਗਦੀ ਹੈ? ਭੁੱਖ ਤਾਂ ਹੁਣ ਵੀ ਅੰਦਰਲੇ ਨੂੰ ਲੱਗਦੀ ਆ, ਸਰੀਰ ਨੂੰ ਕਦੇ ਭੁੱਖ ਲੱਗਦੀ ਦੇਖੀ? ਸਰੀਰ ਨੂੰ ਨਹੀਂ ਭੁੱਖ ਲੱਗਦੀ ਹੈ। ਅੰਦਰ ਜਿਹੜੀ ਸਾਡੇ 17 ਤੱਤਾਂ ਦੀ ਦੇਹੀ, 5 ਤੱਤਾਂ ਤੋਂ 25 ਪ੍ਰਕਿਰਤੀਆਂ ਬਣ ਕੇ ਸਰੀਰ ਬਣਦਾ, 8 ਤੱਤ ਘਟਦੇ ਨੇ ਜਦੋਂ ਸਰੀਰ ਛੱਡਦੇ, 17 ਤੱਤਾਂ ਵਾਲੀ ਦੇਹੀ ਬਾਹਰ ਆ ਜਾਂਦੀ। ਇਹਨੂੰ ਹੀ ਜਮਦੂਤ ਲੈ ਕੇ ਜਾਂਦੇ ਨੇ। ਇਹ ਇੱਕ 3 ਦੇਹੀਆਂ ਨੇ ਆਪਣੀਆਂ, ਇੱਕ ਤਾਂ ਅੰਦਰ ਪ੍ਰਤੱਖ ਸਾਹਮਣੇ ਦਿਖਦੀ ਸਥੂਲ ਹੈ, ਫਿਰ ਇਹਦੇ ਅੰਦਰ ਇੱਕ ਦੇਹੀ ਹੈ ਜਿਹਨੂੰ ਆਪਾਂ ਸੂਖਮ ਦੇਹੀ ਕਹਿੰਦੇ ਹਾਂ, ਇਹਦੇ 3 ਨੰਬਰ 'ਤੇ ਆਉਂਦੀ ਕਾਰਨ ਦੇਹੀ, ਉਹ ਬਿਲਕੁਲ ਹੀ ਸੂਖਮ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਸੰਤਾਂ ਸੰਗਤ ਪਾਈ ਹੈ ਜਿਤ ਜਮ ਕੇ ਪੰਥ ਨਾ ਜਾਈਐ। ਤੋਸਾ ਹਰ ਕਾ ਨਾਮ ਲੈ ਤੇਰੇ ਕੁਲਹਿ ਨ ਲਾਗੈ ਗਾਲ ਜੀਉ। ਇਹ ਵਾਹਿਗੁਰੂ ਦੇ ਬੰਦਿਆ, ਹਰੀ ਨਾਮ ਦਾ ਤੋਸਾ ਬੰਨ ਲੈ, ਨਾਲ ਖਰਚਾ ਬੁੱਧੀ ਰੂਪ ਪੱਲੇ ਚ ਬੰਨ ਲੈ। ਤੋਸਾ ਪੁਰਾਣੇ ਲੋਕ ਲੈ ਕੇ ਜਾਂਦੇ ਸੀਗੇ, ਸੋ ਖੰਡ ਘਿਓ ਮੈਦੇ ਦੀ ਚੂਰੀ ਜੀ ਬਣਾ ਕੇ ਲੈ ਜਾਂਦੇ, ਜਾਂ ਤੋਸਾ ਹੁੰਦਾ ਜਾਂ ਚੋਲਾ ਹੁੰਦਾ ਖਾਣ ਵਾਲਾ। ਕਹਿੰਦੇ ਨੇ ਇੱਥੇ ਤਾਂ ਜੇ ਬੰਦਾ ਯਾਤਰਾ ਤੇ ਜਾਂਦਾ ਸੱਤਾਂ ਦਿਨਾਂ ਦੀ, ਦਸਾਂ ਦਿਨਾਂ ਦੀ, ਪਹਿਲਾਂ ਲੋਕ ਜਾਂਦੇ ਸੀਗੇ ਪੰਜੀਰੀ ਬਣਾ ਲਈ, ਉਹ ਵੀ ਤੋਸਾ ਹੀ ਹੋ ਗਿਆ ਖਰਚਾ ਰਾਹ ਦਾ, ਜਾਂ ਨਾਲ ਆਪਣੇ ਬੇਸਣ ਜਿਹਾ ਬਣਾ ਲਿਆ, ਕੋਈ ਵੀ ਖਾਣ ਪੀਣ ਵਾਲੀ ਚੀਜ਼ ਸਿਆਣਾ ਬੰਦਾ ਰਾਹ 'ਚ ਨਾਲ ਲੈ ਜਾਂਦਾ, ਕਿਤੇ ਭੁੱਖ ਲੱਗੀ ਖਾ ਲਈ। ਕਹਿੰਦੇ ਇੱਥੇ ਤਾਂ ਤੂੰ ਤੋਸਾ ਲੈ ਗਿਆ ਅਤੇ ਅੱਗੇ ਤੋਸਾ ਕੌਣ ਦਊਗਾ ਤੇਰੀ ਰੂਹ ਨੂੰ, ਉਹ ਖਾਣ ਨੂੰ ਕੌਣ ਦਊਗਾ। ਕਹਿੰਦਾ ਖਰਚਾ ਲੈ ਲਾ ਨਾਲ ਹਰੀ ਨਾਮ ਦਾ, ਬੁੱਧੀ ਰੂਪ ਪੱਲੇ 'ਚ ਬੰਨ ਲੈਣਾ ਕਰ, ਤੇਰੀ ਕੁੜ ਨੂੰ ਕੋਈ ਗਾਲ ਹੁੰਦੀ ਕਲੰਕ ਨਾ ਲੱਗੇਗਾ, ਗਾਲ ਨਾ ਲੱਗੇਗੀ ਤੇਰੀ ਕੁੜ ਨੂੰ ਭਾਵ ਕਲੰਕ ਨਾ ਲੱਗੇਗਾ। ਜੋ ਸਿਮਰਨ ਦੇ ਸਾਈਆਂ ਨਰਕ ਨਾ ਸਿਆਈ ਪਾਈਐ। ਜਿਹੜੇ ਬੰਦੇ ਸਾਈਆਂ ਤੋਂ ਭਾਵ ਸਾਈ ਪਰਮਾਤਮਾ ਨੂੰ ਸਿਮਰਦੇ ਨੇ, ਉਹ ਨਰਕਾਂ ਵਿੱਚ ਨਹੀਂ ਪਾਏ ਜਾਂਦੇ ਫਿਰ, ਕਿਉਂਕਿ ਉਹ ਨਾਮ ਹੈ ਹੀ ਐਸਾ। ਨਾਮ ਦਾ ਅਭਿਆਸ ਕਰਦਿਆਂ 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 ਉਹ ਇੱਕ ਚੀਜ਼ ਪ੍ਰਗਟ ਹੋ ਜਾਂਦੀ ਹੈ ਐਸੀ ਕਿ ਜਮਦੂਤ ਵੀ ਉਹ ਤੋਂ ਡਰਦੇ ਨੇ, ਇਹ ਤੋਂ ਪਰੀ ਰਹੋ, ਕਿਉਂਕਿ ਇਹਦੇ ਹਿਰਦੇ 'ਚ ਨਾਮ ਦਾ ਵਾਸਾ ਹੈ, ਨਾਮ ਪ੍ਰਗਟ ਹੋ ਗਿਆ। ਅਸਲ ਵਿੱਚ ਇਹ ਆਉਂ ਗੱਲੀ ਬਾਤੀ ਤਾਂ ਮੈਂ ਵੀ ਨਹੀਂ ਸਮਝਾ ਸਕਦਾ ਕਿਸੇ ਨੂੰ, ਇੰਨਾ ਕੀ ਦੱਸ ਸਕਦਾ। ਮਹਾਰਾਜ ਕਹਿੰਦੇ ਹੁਣ ਮਿਹਨਤ ਕਰਕੇ ਚੀਜ਼ ਨੂੰ ਦੇਖਣਾ ਅਲੱਗ ਗੱਲ ਹੁੰਦੀ ਹੈ, ਸੁਣ ਲੈਣਾ ਕਾਫੀ ਨਹੀਂ ਹੁੰਦਾ, ਜਿੰਨਾ ਸੁਣਿਆ ਉਹਨੂੰ ਕਮਾਉਣਾ, ਸੁਣਿਆ ਮੰਨਿਆ, ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਸਤਿਗੁਰੂ ਕਹਿੰਦੇ ਨੇ ਤੱਤੀ ਵਾਹ ਨਾ ਲੱਗੀ ਜਿਨ ਮਨ ਬੁੱਠਾ ਆਏ ਜੀਓ। ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਆ ਕੇ ਵੱਸਦਾ ਹੈ ਉਹਨਾਂ ਨੂੰ ਕੋਈ ਤੱਤੀ ਹਵਾ ਲੱਗਦੀ ਨਹੀਂ ਕਿਸੇ ਪਾਸਿਓਂ, ਭਾਵ ਉਹਨਾਂ ਨੂੰ ਕੋਈ ਦੁੱਖ ਨਹੀਂ ਤਕਲੀਫ਼ ਨਹੀਂ ਕਿਸੇ ਤਰ੍ਹਾਂ ਦਾ, ਕੁਛ ਵੀ ਨਹੀਂ ਲੱਗਦਾ ਉਹਨਾਂ ਨੂੰ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਜਿਨ੍ਹਾਂ ਨੇ ਸਤਸੰਗ 'ਚ ਬੈਠਣਾ ਕੀਤਾ ਉਹੀ ਸੋਹਣਿਆਂ ਤੋਂ ਸੋਹਣੇ ਆ ਸਾਰੇ। ਮਹਾਰਾਜ ਕਹਿੰਦੇ ਜੇ ਸੰਗਤ ਕਰਦੇ ਨੇ ਮੈਂ ਉਹਨਾਂ ਨੂੰ ਸੋਹਣੇ ਮੰਨਦਾ, ਬਾਕੀ ਜਿੰਨਾ ਮਰਜ਼ੀ ਕੋਈ ਸੋਹਣਾ ਹੋਵੇ ਉਹਨੂੰ ਮੈਂ ਸੋਹਣਾ ਨਹੀਂ ਮੰਨਦਾ, ਸੰਗਤ ਵਿੱਚ ਬਹਿਣ ਵਾਲੇ ਸਭ ਤੋਂ ਸੋਹਣੇ ਲੱਗਦੇ ਮੈਨੂੰ। ਹਰ ਤਨ ਜਿੰਨੀ ਸੰਜਿਆ ਸੇਈ ਗੰਭੀਰ ਪਾਰ ਜੀਓ, ਜਿਨ੍ਹਾਂ ਨੇ ਨਾਮ ਧਨ ਨੂੰ ਸੰਜਿਆ ਹੁੰਦਾ ਇਕੱਠਾ ਕੀਤਾ ਉਹੀ ਜੀਵ ਅਪਾਰ ਗੰਭੀਰਤਾ ਵਾਲੇ ਨੇ। ਹਰ ਅਮਿਓ ਰਸਾਇਣ ਪੀਵੀ ਹੈ ਮੂੰਹ ਡਿੱਠੈ ਜਨ ਕਹਿ ਜੀਵੀ ਹੈ। ਰਸਾਇਣ ਜੋ ਰਸ ਆਇਣ ਹੁੰਦਾ, ਆਇਣ ਨਾਮ ਘਰ ਦਾ, ਰਸ ਆਇਣ ਰਸਾਂ ਦਾ ਘਰ ਜੋ ਹੈ ਵਾਹਿਗੁਰੂ, ਜੋ ਮਨੁੱਖ ਉਹਦੇ ਨਾਮ ਅੰਮ੍ਰਿਤ ਨੂੰ ਪੀਂਦੇ ਨੇ, ਉਹਨਾਂ ਜਨਾਂ ਦੇ ਮੂੰਹ ਨੂੰ ਦੇਖ ਕੇ ਉਹਨਾਂ ਦੇ ਦਰਸ਼ਨ ਕਰਕੇ ਰੱਬ ਦੇ ਪਿਆਰਿਆਂ ਦੇ ਅਸੀਂ ਜਿਉਂਦੇ ਹਾਂ, ਕਿਉਂਕਿ ਰੱਬ ਦੇ ਪਿਆਰਿਆਂ ਨੂੰ ਮਿਲਣ ਕਰਕੇ ਬੜਾ ਫਾਇਦਾ ਹੁੰਦਾ। ਇਹ ਆਮ ਲੋਕ ਆਪਣੀ ਝੱਖਾਂ ਜੀਆਂ ਬਹੁਤ ਮਾਰ ਦਿੰਦੇ ਨੇ, ਬਹੁਤ ਵਾਰੀ ਬਹੁਤ ਸਾਰੀਆਂ ਗੱਲਾਂ ਕਰ ਦਿੰਦੇ ਨੇ, ਪਰ ਇਹ ਚੀਜ਼ ਤਾਂ ਐਂ ਹੁੰਦੀ ਵੀ ਇਹ ਪਤਾ ਪੁਤਾ ਕਿਸੇ ਨੂੰ ਕੁਛ ਵੀ ਨਹੀਂ ਹੁੰਦਾ, ਅਸਲੀਅਤ ਤਾਂ ਇਹ ਹੀ ਹੈ। ਪਰ ਅਸਲ ਜਿਹੜੀ ਅੰਤਰੀਬ ਗੱਲ ਹੈ ਉਹ ਹੈ ਕਿ ਜਦੋਂ ਸੰਗਤ ਦੇ ਆਪਾਂ ਦਰਸ਼ਨ ਕਰਦੇ ਹਾਂ ਨਾ ਤਾਂ ਆਪਣੇ ਬੜੀ ਕਿਰਪਾ ਹੋ ਜਾਂਦੀ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਨਾਲ ਬਹੁਤ ਕਿਰਪਾ ਹੁੰਦੀ ਹੈ। ਜਾਂ ਵੀ ਕੋਈ ਬਹੁਤ ਨਾਮ ਜਪਣ ਵਾਲਾ ਹੋਵੇ, ਜਾਂ ਕੋਈ ਬ੍ਰਹਮ ਗਿਆਨ ਵਿੱਚ ਰਤਿਆ ਹੋਵੇ ਗੁਰਮੁਖ, ਉਹਦੇ ਕੋਲ ਬਹਿਣ ਨਾਲ ਉਹਦੇ ਦਰਸ਼ਨ ਕਰਨ ਨਾਲ ਕਿਰਪਾ ਹੋ ਜਾਂਦੀ। ਆ ਸੂਰਜ ਦਾ ਇੰਨਾ ਪ੍ਰਕਾਸ਼ ਹੈ, ਜਦ ਸਰਦੀ ਆਇਆ ਤਾਂ ਆਪਾਂ ਧੁੱਪੇ ਬਹਿੰਦੇ ਹਾਂ, ਦੇਖੋ ਉਹ ਕਿੱਥੇ ਆਪਾਂ ਕਿੱਥੇ ਹਾਂ, ਉਹਦਾ ਕਿੰਨਾ ਪ੍ਰਤਾਪ ਹੈ ਸੂਰਜ ਦਾ। ਸੂਰਜ ਦੇ ਚੜ੍ਹਦੇ ਹਨੇਰਾ ਹਨੂਰਾ ਸਭ ਦੌੜ ਜਾਂਦਾ, ਤਾਰੇ ਛਪੇ ਅੰਧੇਰ ਪਲੋਆ ਹੋ ਜਾਂਦਾ ਸਭ ਕੁਛ। ਸੂਰਜ ਬਾਰੇ ਜੇ ਬੈਠ ਕੇ ਦੇਖੀਏ ਇਹ ਕੁਦਰਤ ਦਾ ਪ੍ਰਕਾਸ਼ ਦਾ ਇੱਕ ਸੋਮਾ ਹੈ, ਪਰ ਦੇਖਿਆ ਜਾਏ ਤਾਂ ਸੂਰਜ ਕੋਈ ਚੀਜ਼ ਨਹੀਂ। ਵਾਸਤਵ ਵਿੱਚ ਸੂਰਜ ਵਿੱਚ ਵੀ ਤੇਰੀ ਹੀ ਆਤਮਾ, ਤੂੰ ਸਾਨੂੰ ਸੂਰਜ ਰੂਪ ਹੋ ਕੇ ਚਾਨਣ ਦਿੰਦਾ, ਦੇਖਣ ਵਾਲੀ ਗੱਲ, ਚੰਦਰਮਾ ਰੂਪ ਹੋ ਕੇ ਚਾਨਣ ਦਿੰਦਾ, ਤਾਰਿਆਂ ਨਾਲ ਅਸਮਾਨ ਸਜਾਇਆ, ਇਹ ਵੀ ਤੂੰ ਹੀ। ਇਸ ਕਰਕੇ ਜਿਹੜੇ ਗੁਰਮੁਖ ਉਹਨਾਂ ਨੂੰ ਪਤਾ ਕਿ ਸੂਰਜ ਵਿੱਚ ਕੀ ਹੈ, ਸੂਰਜ ਤਾਂ ਤੂੰ ਹੀ ਹੈ। ਨਮੋ ਸੂਰਜ, ਸੂਰਜ ਸੂਰਜ ਦਾ ਵੀ ਸੂਰਜ ਵਾਹਿਗੁਰੂ। ਜੇ ਸੂਰਜ ਨੂੰ ਲਾਈਟ ਉਹ ਨਾ ਦੇਵੇ ਸੂਰਜ ਸੱਤ ਤਵਿਆਂ ਜਿੰਨਾ ਕਾਲਾ ਹੋ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਹਰ ਅਮਿਓ ਰਸਾਇਣ ਪੀਵੀਐ ਮੂੰਹ ਡਿੱਠੈ ਜਨ ਕੈ ਜੀਵੀਐ। ਜਿਨ੍ਹਾਂ ਨੂੰ ਦੇਖ ਕੇ ਸਾਡਾ ਜਿਉਣਾ ਹੁੰਦਾ, ਇਹ ਇੱਕ ਚੀਜ਼ ਦੀ ਘਾਟ ਹੁੰਦੀ ਹੈ। ਰੋਜ਼ ਜਿਹੜਾ ਦਰਸ਼ਨ ਕਰਨ ਲੱਗ ਜਾਂਦਾ ਸੰਗਤ ਦੇ ਗੁਰਾਂ ਦੇ, ਉਹ ਫਿਰ ਰਹਿ ਨਹੀਂ ਸਕਦਾ, ਬ੍ਰਹਮ ਗਿਆਨੀਆਂ ਦੇ, ਉਹਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ। ਬ੍ਰਹਮ ਗਿਆਨੀ ਦੇ ਸਿਰਫ ਦਰਸ਼ਨ ਦਾ ਹੀ ਫਲ ਹੈ। ਮਹਾਰਾਜ ਜਿਵੇਂ ਕਹਿੰਦੇ ਨੇ ਕਿ ਦਰਸ਼ਨ ਜਿਹੜਾ ਹੈ ਨਾ ਸਤਿਗੁਰ ਦਾ, ਇਹ ਸਫਲ ਹੈ। ਸਹਿਤ ਫਲ ਦੇ ਸੰਗਤ ਦਾ ਦਰਸ਼ਨ ਵੀ ਸਫਲ ਹੈ, ਬ੍ਰਹਮ ਗਿਆਨੀ ਦਾ ਦਰਸ਼ਨ ਵੀ ਸਫਲ ਹੈ। ਕਾਰਜ ਸਭ ਸਵਾਰ ਲੈ, ਨਿਤ ਪੂਜੋ ਗੁਰ ਕੇ ਪਾਪ ਜੀਓ। ਮਹਾਰਾਜ ਕਹਿੰਦੇ ਜੀਵ, ਪੰਜਵੇਂ ਪਾਤਸ਼ਾਹ ਕਹਿੰਦੇ ਗੁਰਸਿੱਖ, ਤੂੰ ਰੋਜ਼ ਗੁਰਾਂ ਦੇ ਚਰਨਾਂ ਦੀ ਪੂਜਾ ਕਰਿਆ ਕਰ, ਆਪਣੇ ਸਾਰੇ ਕੰਮ ਸਵਾਰ ਲੈ। ਸਤਿਗੁਰੂ ਅਮੀਰ ਨੇ, ਅਮੀਰ ਤੂੰ, ਗਰੀਬ ਬਹੁਤ ਹੈ, ਕੰਗਾਲ ਹੈ ਤੂੰ। ਸਤਿਗੁਰੂ ਸੱਚੇ ਪਾਤਸ਼ਾਹ ਤੇਰੇ ਪਾਤਸ਼ਾਹ ਨੇ, ਭੰਡਾਰੇ ਭਰੇ ਪਏ ਨਾ ਕੋਲੇ, ਕੀ ਫਰਕ ਪੈ ਜੂ ਜੇ ਮੱਥਾ ਟੇਕ ਲੇਗਾ ਦੋ ਟਾਈਮ, ਅਰਦਾਸ ਕਰ ਲੇਗਾ। ਇਹਨਾਂ ਨੇ ਤੈਨੂੰ ਭੰਡਾਰੇ ਭਰ ਦੇਣੇ, ਇਹਨਾਂ 'ਚ ਤਾਂ ਕੋਈ ਘਾਟਾ ਹੀ ਨਹੀਂ, ਸਮੁੰਦਰ 'ਚ ਕੀ ਘਾਟਾ। ਇਹਨਾਂ 'ਤੇ ਇੱਕ ਬੂੰਦ ਕਿਤੇ ਦੇ ਤੀ ਬਸ, ਉਹਦੇ ਨਾਲ ਹੀ ਇੱਕੀ ਕੁਲਾਂ ਤਾਰ ਦਿੰਦੇ ਨੇ। ਇਸ ਕਰਕੇ ਤੂੰ ਕਹਿੰਦੇ ਗੁਰਾਂ ਦੇ ਚਰਨੀ ਪੈ ਜਾ, ਸਿਮਰਨ ਕਰਿਆ ਕਰ। ਜੋ ਹਰ ਕੀਤਾ ਆਪਣਾ, ਤਿੰਨਾਂ ਗੁਸਾਈ ਜਾਪਣਾ। ਜਿਹਨੂੰ ਵਾਹਿਗੁਰੂ ਨੇ ਆਪਣਾ ਦਾਸ ਬਣਾ ਲਿਆ, ਕਿਰਪਾ ਕਰਤੀ ਅੰਦਰੋਂ, ਹਿਰਦੇ ਦੇ ਅੰਦਰੋਂ ਹੀ ਪ੍ਰੇਰਣਾ ਦੇਤੀ ਆ ਨਾ, ਉਹਨੇ ਕੀ ਕੀਤਾ, ਗੁਸਾਈ ਪਰਮਾਤਮਾ ਨੂੰ ਜਪਣਾ ਕੀਤਾ। ਉਹ ਗੁਸਾਈ ਪਰਮਾਤਮਾ ਨੂੰ ਸਿਮਰਨ ਕਰਨ ਲੱਗ ਜਾਂਦਾ। ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦਾ ਭਾਗ ਜੀਓ। ਮਹਾਰਾਜ ਕਹਿੰਦੇ ਉਹ ਸੂਰਮਾ ਹੈ, ਉਹ ਸਾਰਿਆਂ ਤੋਂ ਮੁਖੀ ਹੈ, ਜਿਹਦੇ ਮੱਥੇ ਦੇ ਭਾਗਾਂ ਦਾ ਲੇਖ ਲਿਖਿਆ ਹੋਇਆ ਚੰਗਾ। ਮਨ ਮੰਦੇ ਪ੍ਰਭ ਅਵਗਾਹੀ ਆ, ਇਹ ਰਸ ਭੋਗਣ ਪਾਤਸ਼ਾਹੀ ਆ। ਮਨ ਦੇ ਮੰਦੇ ਹੁੰਦਾ ਮੱਧੇ, ਮਨ ਦੇ ਵਿੱਚ ਜਿਹੜਾ ਵਾਹਿਗੁਰੂ ਪਰਮਾਤਮਾ ਦਾ ਅਵਗਾਹੀਆ ਹੁੰਦਾ, ਵਿਚਾਰਨਾ। ਅਵਗਾਹੇ ਪਾਠ ਕਈ ਥਾਈ ਆਉਂਦਾ, ਅਵਗਾਹੀਆ। ਮਨ ਮੰਦੇ ਪ੍ਰਭ ਅਵਗਾਹੀਆ, ਜਿਨ੍ਹਾਂ ਨੇ ਮਨ ਦੇ ਅੰਦਰ ਵਾਹਿਗੁਰੂ ਦਾ ਵਿਚਾਰਨਾ ਕੀਤਾ, ਇਹ ਰਸ ਭੋਗਣ ਪਾਤਸ਼ਾਹੀਆਂ। ਇਹੋ ਪਾਤਸ਼ਾਹੀਆਂ ਦਾ ਰਸਾਂ ਦਾ ਭੋਗਣਾ ਹੈ। ਪਾਤਸ਼ਾਹ ਤਾਂ ਵਿਚਾਰਾ ਦੁਖੀ ਵੀ ਰਹਿੰਦਾ, ਰਾਜੇ ਨੂੰ ਪੁੱਛ ਕੇ ਦੇਖੋ। ਰਾਜਾ ਕਹਿੰਦਾ ਮੈਂ ਤਾਂ ਟੈਨਸ਼ਨ 'ਚ ਹੀ ਰਹਿਣਾ ਹਰ ਵਕਤ। ਰਾਜਾ ਤਾਂ ਵਿਚਾਰਾ ਕਾਹਦਾ ਹੁੰਦਾ, ਤਕਲੀਫਾਂ ਦਾ ਮਾਰਿਆ ਹੀ ਹੁੰਦਾ। ਦੇਖਣ ਨੂੰ ਲੱਗਦਾ ਬੜੀਆਂ ਬੜੀਆਂ ਚੀਜ਼ਾਂ ਰਾਜੇ ਕੋਲ, ਹੈਲੀਕਾਪਟਰ 'ਤੇ ਬਹਿ ਕੇ ਜਾਂਦਾ, ਆਪਣਾ ਜਹਾਜ਼ ਹੈ, ਹੀਰੇ ਮੋਤੀ ਹੈ। ਉਹਨੂੰ ਪੁੱਛ ਕੇ ਦੇਖੋ ਤੂੰ ਦੁਖੀ ਕਿੰਨਾ ਕੁ। ਮਹਾਰਾਜ ਕਹਿੰਦੇ ਸਗਲ ਸਿੱਠ ਕੋ ਰਾਜਾ ਦੁਖੀ ਆ। ਆਪਾਂ ਜਿੱਥੇ ਬੈਠੇ ਹਾਂ ਉੱਥੇ ਆਪਾਂ ਸੁਖੀ, ਪਰ ਆਪਣੀ ਆਦਤ ਤਾਂ ਉਹਨੂੰ ਦੇਖਣ ਦੀ, ਉਹਦੇ ਕੋਲ ਆਹ ਚੀਜ਼ਾਂ ਨੇ, ਕਿਉਂ ਦੁਖੀ ਹੁੰਦੇ ਆਪਾਂ? ਬਹੁਤ ਫਸਿਆ ਹੋਇਆ ਆਪਾਂ, ਕਿਉਂ ਫਸਣਾ? ਸਤਿਗੁਰੂ ਕਹਿੰਦੇ ਸੁੱਖ ਤਾਂ ਸਿਮਰਨ ਨੇ ਦੇਣਾ, ਕੰਡਿਆਂ 'ਤੇ ਬਹਿ ਕੇ ਕਰ ਲਓ, ਸਿਮਰਨ ਤਾਂ ਸੁੱਖ ਦੇ ਦਿੰਦਾ। ਮਖਮਲੀ ਗੱਦਿਆਂ 'ਤੇ ਬਹਿ ਕੇ ਸੁੱਖ ਨਹੀਂ ਆਉਂਦਾ ਬੰਦੇ ਨੂੰ। ਮੰਦਾ ਮੂਲ ਨਾ ਉਪਜਿਓ, ਤਰੇ ਸੱਚੀ ਕਾਰ ਲਾਗ ਜੀਓ। ਉਹਨਾਂ ਦੇ ਮਨ ਵਿੱਚ ਮੰਦਾ ਸੰਕਲਪ ਕਦੇ ਪੈਦਾ ਹੀ ਨਹੀਂ ਹੁੰਦਾ, ਉਹਨਾਂ ਦਾ ਕਦੇ ਵੀ ਬੁਰਾ ਹੀ ਨਹੀਂ ਹੋਇਆ, ਉਹ ਸੱਚੀ ਭਗਤੀ ਰੂਪ ਕਾਰਜ ਲੱਗ ਕੇ ਸੰਸਾਰ ਸਮੁੰਦਰ ਤੋਂ ਤਰ ਗਏ ਨੇ। ਕਰਤਾ ਮਨ ਵਸਾਇਆ, ਜਨਮੈ ਕਾ ਫਲ ਪਾਇਆ। ਜਿਨ੍ਹਾਂ ਨੇ ਕਰਤੇ ਪੁਰਖ ਨੂੰ ਆਪਣੇ ਮਨ 'ਚ ਵਸਾਉਣਾ ਕੀਤਾ ਨਾ, ਹੌਲੀ ਹੌਲੀ ਜਪ ਜਪ ਕੇ ਜਪ ਜਪ ਕੇ ਉਹਨਾਂ ਨੇ ਮਨੁੱਖ ਜਨਮ ਦੀ ਪ੍ਰਾਪਤੀ ਦਾ ਫਲ ਪਾਇਆ। ਇਹ ਮਨ ਦੇ ਅੰਦਰ ਹੋਰ ਚੀਜ਼ਾਂ ਕਿਵੇਂ ਵਸ ਗਈਆਂ? ਬਚਪਨ ਤੋਂ ਲੈ ਕੇ ਸ਼ੁਰੂ ਕੀਤੀਆਂ। ਲੋਕ ਕਹਿੰਦੇ ਪਾਠ ਬੁੱਢੇ ਹੋ ਕੇ ਕਰ ਲਾਂਗੇ, ਅਤੇ ਚਾਹ ਦਾ ਨਾਂ ਬਚਪਨ ਤੋਂ ਹੀ ਬੋਲਦਾ। ਬਚਪਨ ਤੋਂ ਮਾਂ ਨੂੰ ਕਹਿੰਦੇ ਦੁੱਧ ਪੀਣਾ, ਉਹ ਤਾਂ ਮਨ 'ਚ ਹੋ ਗਿਆ। ਚਾਹ ਪੀਣੀ, ਰੋਟੀ ਖਾਣੀ, ਕੱਪੜਿਆਂ ਦਾ ਨਾਂ, ਹੋਰ ਨਾਂ, ਪਹਿਲਾ ਪਿਆਰ ਲੱਗਾ ਥਾਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛਿਆ ਜਾਤ। ਉਹਨੇ ਪਹਿਲਾਂ ਹੀ ਕਬਜ਼ਾ ਕਰ ਲਿਆ ਆ ਕੇ, ਅਤੇ ਨਾਮ ਜਪਣ ਨੂੰ ਅਖੇ ਬੁੜਾ ਹੋ ਕੇ ਜਪੂੰਗਾ, ਜਦ ਤੱਕ ਥਾਂ ਖਾਲੀ ਰਹਿਣੀ ਅੰਦਰ, ਹਿਰਦਾ ਰੂਪੀ ਥਾਂ ਭਰ ਜਾਣਾ ਸਾਰੀਆਂ ਚੀਜ਼ਾਂ ਨਾਲ। ਚਾਹੀਦਾ ਤੁਸੀਂ ਜੰਮਦਿਆਂ ਸਾਰੀ ਨਾਮ ਜਪਣਾ ਸ਼ੁਰੂ ਕਰਦਾ, ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਦਾ ਜਨਮ ਹੋਇਆ। ਬਾਬਾ ਜੀ, ਬਾਬਾ ਖਜਾਨ ਸਿੰਘ ਜੀ, ਉਹਨਾਂ ਦੇ ਪਿਤਾ ਜੀ ਬਹੁਤ ਅਭਿਆਸੀ, ਸਾਰਾ ਸਰੂਪ ਕੰਠ ਸੀ ਗੁਰੂ ਗ੍ਰੰਥ ਸਾਹਿਬ ਦਾ, ਜਿਨ੍ਹਾਂ ਨੂੰ 101 ਜਪਜੀ ਸਾਹਿਬ ਰੋਜ਼ ਕਰਦੇ ਹੁੰਦੇ ਸੀ, ਉਹ ਖੇਤੀਬਾੜੀ ਕਰਨੀ। ਉਹਨਾਂ ਦੇ ਘਰੇ ਮਹਾਂਪੁਰਖ ਹੋਏ। ਉਹਨਾਂ ਨੇ ਦਾਈ ਨੂੰ ਇੱਕ ਗੱਲ ਕਹਿਤੀ, ਮੇਰੇ ਬੇਟਾ ਹੋਣਾ, ਜਦ ਬੇਟਾ ਹੋਵੇ ਤੂੰ ਇਹ ਨਾ ਕਹੀਂ ਕਾਕਾ ਆ ਗਿਆ, ਵਧਾਈਆਂ, ਇਹ ਗੱਲਾਂ ਨਹੀਂ ਸੁਣਾਉਣੀਆਂ। ਤੂੰ ਜਦੋਂ ਬੇਟਾ ਹੋਊਗਾ ਤੂੰ ਕਹੀਂ ਵਾਹਿਗੁਰੂ ਵਾਹਿਗੁਰੂ, ਮੇਰੇ ਪੁੱਤ ਨੂੰ ਹੋਰ ਨਾ ਗੱਲਾਂ ਸੁਣਾਈ, ਐਵੀਂ ਨਾ ਕੋਈ ਗੱਲ ਕਰੀ। ਮਾਵਾਂ ਤਾਂ ਉੱਥੇ ਪੈਸੇ ਮੰਗਣ ਲੱਗ ਜਾਂਦੀਆਂ, ਕੋਈ ਗੱਲ ਨਾ ਕਰੀ ਉੱਥੇ। ਪਹਿਲਾਂ ਕਹਿਤਾ ਵੀ ਜਦ ਹੋਣਾ ਜਨ ਤੈਨੂੰ ਬੁਲਾਵਾਂਗੇ ਤੂੰ ਸਣੇ ਕੇਸੀ ਇਸ਼ਨਾਨ ਕਰਕੇ ਆਉਣਾ ਅਤੇ ਵਾਹਿਗੁਰੂ ਵਾਹਿਗੁਰੂ ਕਰੀ ਜਾਈਂ ਅਤੇ ਜਦ ਜਨਮ ਲੈਣਾ ਇਹਨੂੰ ਉਸੇ ਵਕਤ ਇਸ਼ਨਾਨ ਕਰਾ ਕੇ ਕੋਸੇ ਜਿਹੇ ਪਾਣੀ ਨਾਲ ਰੂੰ 'ਚ ਲਪੇਟ ਕੇ ਮੈਨੂੰ ਫੜਾ ਦੀ ਇਹਨੂੰ ਦੁੱਧ ਨਹੀਂ ਪਿਆਉਣਾ ਪਹਿਲਾਂ ਪਹਿਲਾਂ ਇਹਨੂੰ ਮੱਥਾ ਟਿਕਾਉਣਾ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਫਿਰ ਲਿਜਾ ਕੇ ਬਾਬਾ ਜੀ ਲਪੇਟ ਕੇ ਰੂੰ ਵਿੱਚ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟਿਕਾਇਆ ਫਿਰ ਆਪਦੀ ਗੋਦੀ 'ਚ ਪਾ ਕੇ ਬਾਟਾ ਲੈ ਕੇ ਲੋਹੇ ਦਾ ਪਹਿਲਾਂ ਤਿਆਰ ਕੀਤਾ ਪਿਆ ਸੀ ਕਿਰਪਾਨ ਮਾਂਜ ਕੇ ਰੱਖੀ ਹੈ ਫਿਰ ਪੰਜ ਪਤਾਸੇ ਪਾ ਕੇ ਪਾਣੀ ਥੋੜ੍ਹੇ ਜਿਹੇ 'ਚ ਕਿਰਪਾਨ ਫੇਰਦਿਆਂ ਜਪਜੀ ਸਾਹਿਬ ਦਾ ਪਾਠ ਕੀਤਾ ਦੇਗ ਬਣਾਈ ਹੋਈ ਹੈ ਆਨੰਦ ਸਾਹਿਬ 6 ਪੌੜੀਆਂ ਪੜ੍ਹ ਕੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕੀਤੀ ਮਹਾਰਾਜ ਆਪ ਨੇ ਭਜੰਗੀ ਦਾਤ ਬਖਸ਼ਿਸ਼ ਕੀਤੀ ਹੈ ਇਹਨੂੰ ਗੁਰਸਿੱਖੀ ਬਖਸ਼ੋ ਨਾਮ ਦੀ ਦਾਤ ਬਖਸ਼ੋ ਉਸ ਵਕਤ ਕਿਰਪਾਨ ਦੀ ਨੋਕ ਨਾਲ 5 ਬੂੰਦਾਂ ਅੰਮ੍ਰਿਤ ਦੀਆਂ ਮੁੱਖ 'ਚ ਪਾਈਆਂ 5 ਬੂੰਦਾਂ ਸੀਸ ਵਿੱਚ ਪਾਈਆਂ ਅੱਖਾਂ 'ਚ ਛਿੱਟੇ ਮਾਰੇ ਕਹਿੰਦੇ ਲੈ ਮੇਰਾ ਪੁੱਤ ਹੁਣ ਅੰਮ੍ਰਿਤਧਾਰੀ ਹੋ ਗਿਆ ਇਹਨੂੰ ਕਹਿੰਦੇ ਜਨਮ ਸੰਸਕਾਰ ਇੱਕ ਹੁੰਦਾ ਸਾਡਾ ਵਿਦਿਆ ਸੰਸਕਾਰ ਇੱਕ ਹੁੰਦਾ ਸਾਡਾ ਅੰਮ੍ਰਿਤ ਸੰਸਕਾਰ ਇੱਕ ਹੁੰਦਾ ਆਨੰਦ ਕਾਰਜ ਸੰਸਕਾਰ ਇੱਕ ਹੁੰਦਾ ਅੰਤਮ ਸੰਸਕਾਰ ਇਹ 5 ਸੰਸਕਾਰ ਨੇ ਖਾਲਸੇ ਦੇ ਅਤੇ ਇਹਨਾਂ ਵਿੱਚੋਂ ਜਿਹੜਾ ਪਹਿਲਾ ਸੰਸਕਾਰ ਉਹ ਬਾਬਾ ਜੀ ਨੇ ਕਰ ਦਿੱਤਾ 5 ਬੂੰਦਾਂ ਮੁੱਖ 'ਚ ਪਾਤੀਆਂ ਹੁਣ ਕਹਿੰਦੇ ਫਿਰ ਕੰਨ 'ਚ ਹੌਲੀ ਹੌਲੀ 5 ਵਾਰੀ ਬਿਲਕੁਲ ਬਹੁਤ ਸਲੋਹ ਆਵਾਜ਼ 'ਚ ਵਾਹਿਗੁਰੂ ਵਾਹਿਗੁਰੂ ਕਰਕੇ ਕਹਿੰਦੇ ਮਾਤਾ ਨੂੰ ਕਹਿਣ ਲੱਗੇ ਹੁਣ ਛਕਾਓ ਦੁੱਧ ਦੇ ਉਹ ਬਾਬਾ ਸੁੰਦਰ ਸਿੰਘ ਜੀ ਖਾਲਸਾ ਜਤੀ ਸਤੀ ਸੰਤੋਖੀ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਬਹੁਤ ਸੇਵਾ ਕੀਤੀ ਪੰਥ ਦੀ ਬੇਅੰਤ ਇਹਨਾਂ ਨਿਤਨੇਮੀ ਅਭਿਆਸੀ ਬ੍ਰਹਮ ਗਿਆਨੀ ਹੋਏ ਨੇ ਆਪਣੇ ਤਾਂ ਅੱਜ ਕੱਲ੍ਹ ਭੁੱਲ ਹੀ ਗਏ ਲੋਕ ਨਿਆਣਾ ਜਨਮ ਲੈਂਦਾ ਕਿ ਉਹ ਕੋਈ ਸਿਖਾਉਂਦਾ ਅੰਮ੍ਰਿਤ ਕਿਸੇ ਨੂੰ ਜਨਮ ਲੈਂਦਿਆਂ ਸਾਰ ਹੀ ਹੋਰ ਹੀ ਭੰਗੜੇ ਸ਼ਰਾਬਾਂ ਪੁੱਠੀਆਂ ਗੱਲਾਂ ਕਰਦੀਆਂ ਵੱਡੇ ਹੋ ਕੇ ਰੋਣਾ ਨਿਆਣਾ ਬੇਮੁੱਖ ਹੋ ਗਿਆ ਪਹਿਲਾਂ ਹੀ ਮਹਾਰਾਜ ਕਹਿੰਦੇ ਬੇਮੁੱਖਤਾ ਵਾਲੀਆਂ ਗੱਲਾਂ ਕੀਤੀਆਂ ਜਿਹੜੀ 10ਵੇਂ ਪਾਤਸ਼ਾਹ ਨੇ ਮਰਿਆਦਾ ਦੱਸੀ ਸੀ ਉਹ ਮਰਿਆਦਾ ਹੀ ਛੱਡ ਦਿੱਤੀ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਮਨੁੱਖਾ ਜਨਮ ਹੈ ਇਹਨੂੰ ਸੰਭਾਲੋ ਮੰਦਾ ਮੂਲ ਨਾ ਉਪਜਿਓ ਤਰੇ ਸੱਚੀ ਕਾਰ ਹੈ ਲਾਗ ਜੀਓ ਉਹਨਾਂ ਦੇ ਮਨ 'ਚ ਬੁਰਾ ਆਉਂਦਾ ਹੀ ਨਹੀਂ ਭਗਤੀ ਕਾਰ 'ਚ ਲੱਗ ਕੇ ਤਰ ਗਏ ਨੇ ਕਰਤਾ ਮਨ ਵਸਾਇਆ ਜਨਮੈ ਕਾ ਫਲ ਪਾਇਆ ਜਿਨ੍ਹਾਂ ਨੇ ਕਰਤੇ ਪੁਰਖ ਨੂੰ ਮਨ 'ਚ ਵਸਾਇਆ ਉਹਨਾਂ ਨੇ ਮਨੁੱਖ ਜਨਮ ਦੀ ਪ੍ਰਾਪਤੀ ਦਾ ਫਲ ਲੈ ਲਿਆ ਜੇ ਦਰਖਤ ਲਾਇਆ ਆਪਾਂ ਘਰ 'ਚ ਅੰਬਾਂ ਦਾ ਬੂਟਾ ਲਾਇਆ ਉਹਨੂੰ ਅੰਬ ਲੱਗਣੀ ਨਾ ਬੜੇ ਦੁਖੀ ਹੁੰਦੇ ਹਾਂ ਪੱਤਿਆਂ ਦਾ ਖਲਾਰਾ ਜਿਹਾ ਪਾਈ ਜਾਂਦਾ ਅੰਬ ਤਾਂ ਕੋਈ ਲੱਗਿਆ ਨਹੀਂ ਜਦ ਦਰਖਤ ਨੂੰ ਫਲ ਨਹੀਂ ਲੱਗਿਆ ਫਲ ਪੈਂਦਾ ਨਹੀਂ ਖੇਤੀ ਨੂੰ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਉਹਦਾ ਦਰਖਤ ਦਾ ਖੇਤੀ ਦਾ ਫਲ ਕੀ ਕਣਕ ਦਾ ਬੂਟਾ ਹੋ ਜੇ ਉਹਨੂੰ ਕਣਕ ਨਾ ਲੱਗੇ ਉਹਦਾ ਫਲ ਕੀ ਮਨੁੱਖ ਬਣ ਕੇ ਜੇ ਰੱਬ ਨਾ ਮਿਲਿਆ ਕਰਤਾ ਪੁਰਖ ਦਾ ਦਰਸ਼ਨ ਨਾ ਹੋਇਆ ਇਹਦਾ ਕੀ ਫਲ ਐਵੇਂ ਦੇਹੀ ਆਈ ਗਈ ਇੱਕੋ ਹੀ ਆ ਐਵੇਂ ਰੋਟੀਆਂ ਖਾ ਕੇ ਦੁਨੀਆਂ 'ਚੋਂ ਚਲਿਆ ਗਿਆ ਕਹਿੰਦੇ ਮਨ ਪਾਵੰਦਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਜੀਓ ਇਹ ਜੀਵ ਕਹਿੰਦੇ ਜਦ ਤੂੰ ਹਰੀ ਪਤੀ ਦੇ ਮਨ 'ਚ ਭਾ ਜਾਵੇਗਾ ਤੇਰਾ ਸੁਹਾਗ ਆਨੰਦ ਅਟਲ ਹੋ ਜਾਵੇਗਾ ਥਿਰ ਹੋ ਜਾਵੇਗਾ ਅਟਲ ਪਦਾਰਥ ਪਾਇਆ ਭੈ ਭੰਜਨ ਕੀ ਸ਼ਰਨ ਆਇਆ ਕਹਿੰਦੇ ਅਸੀਂ ਤਾਂ ਗੁਰਾਂ ਕੋਲੋਂ ਨਾਮ ਰੂਪ ਅਟਲ ਪਦਾਰਥ ਨੂੰ ਪ੍ਰਾਪਤ ਕਰ ਲਿਆ ਅਤੇ ਭੈ ਦੇ ਨਾਸ ਕਰਨ ਵਾਲੇ ਵਾਹਿਗੁਰੂ ਦੀ ਸ਼ਰਨ ਵਿੱਚ ਆਉਣਾ ਕੀਤਾ ਲਾਏ ਅੰਚਲ ਨਾਨਕ ਤਾਰਿਆਂ ਜਿੱਤਾ ਜਨਮ ਅਪਾਰ ਜੀਓ ਮਹਾਰਾਜ ਕਥਨ ਕਰਦੇ ਕਿ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਨਾਮ ਰੂਪ ਪੱਲੇ ਨਾਲ ਲਾ ਕੇ ਤਾਰ ਦਿੱਤਾ ਅਸੀਂ ਆ ਮੋਲਕ ਮਨੁੱਖਾ ਜਨਮ ਨੂੰ ਜਿੱਤ ਲਿਆ ਔਰ ਜਿੱਤ ਕੇ ਸੰਸਾਰ ਸਾਗਰ ਤੋਂ ਜਾ ਰਹੇ ਹਾਂ ਸਤਿਗੁਰੂ ਦੀ ਕਿਰਪਾ ਹੋ ਗਈ ਕਿਉਂਕਿ ਹੁਣ ਅਸੀਂ ਭਗਤੀ ਰੂਪ ਕਾਰ 'ਚ ਲੱਗ ਗਏ ਸਮੁੰਦਰ ਤੋਂ ਤਰ ਗਏ ਸੰਸਾਰ ਸਾਗਰ ਤੋਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਓਅੰਕਾਰ ਜੋ ਕੇਵਲ ਇੱਕੋ ਇੱਕ ਹੈ ਸਤਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ ਉਹਦੀ ਮਾਝ ਮਹੱਲਾ 5 ਘਰ 3 ਮਾਝ ਰਾਗ ਦੇ ਵਿੱਚ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰ ਰਹੇ ਨੇ 3 ਘਰ ਸੁਰਤਾਰ 'ਚ ਗਾਉਣ ਦਾ ਹੁਕਮ ਹੈ ਹਰ ਜਪ ਜਪੇ ਮਨ ਧੀਰੇ ਰਹਾਓ ਸਿਮਰ ਸਿਮਰ ਗੁਰਦੇਵ ਮਿਟ ਗਏ ਭੈ ਦੂਰੇ ਹਰੀ ਨਾਮ ਜਪ ਜਪ ਕੇ ਨਾ ਚੰਚਲ ਮਨ ਨੂੰ ਧੀਰਜ ਪ੍ਰਾਪਤ ਹੋ ਗਿਆ ਟਿਕਾਓ ਆ ਗਿਆ ਰਹਾਓ ਦੀ ਇੱਕੋ ਹੀ ਤੁਕ ਹੈ ਇਹ ਹਰ ਜਪ ਜਪੇ ਮਨ ਧੀਰੇ ਰਹਾਓ ਇਹ ਸ਼ਬਦ ਆਮ ਤੌਰ 'ਤੇ ਬਹੁਤ ਹੀ ਮਹਾਂਪੁਰਖ ਸਾਰੇ ਪੜ੍ਹਦੇ 133 ਅੰਗ 'ਤੇ ਇਹ 39ਵਾਂ ਸ਼ਬਦ ਹੈ ਇਹ ਲਿਖ ਕੇ ਕਈ ਸ਼ਬਦ ਆਪਾਂ ਜਿਵੇਂ ਕੰਠ ਕਰ ਲਈਏ ਅਤੇ ਪੜ੍ਹਦੇ ਰਹੀਏ ਇਹ ਸ਼ਬਦ ਲਿਖ ਕੇ ਕੰਠ ਕਰਕੇ ਪੜ੍ਹਨਾ ਚਾਹੀਦਾ ਹਰ ਵਕਤ। ਗੁਰਦੇਵਾਂ ਦੁਆਰਾ ਕਹਿੰਦੇ ਉਹਦੇ ਸਿਮਰਨ ਨੂੰ ਸਿਮਰਿਆ ਤਾਂ ਜਨਮ ਜਨਮ ਦੇ ਸਾਰੇ ਡਰ ਦੂਰ ਹੋ ਗਏ, ਕਲੇਸ਼ ਮਿਟ ਗਏ, ਭੈ ਵੀ ਦੂਰ ਹੋ ਗਏ, ਪਰਮਾਤਮਾ ਤੋਂ ਦੂਰ ਕਰਨ ਵਾਲੇ ਜੋ ਡਰ ਸੀ ਉਹ ਵੀ ਦੂਰ ਹੋ ਗਏ। ਸਰਨ ਆਵੈ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ, ਜਾਂ ਪਾਰ ਬ੍ਰਹਮ ਦੀ ਸ਼ਰਨ ਚ ਆ ਜਾਵੇ ਤਾਂ ਫਿਰ ਕਾਹਦੇ ਵਾਸਤੇ ਝੂਰਨਾ, ਕੀ ਲੋੜ ਹੈ ਝੂਰਨ ਦੀ, ਜਦੋਂ ਆਪਾਂ ਸ਼ਰਨ ਵਿੱਚ ਹੀ ਆ ਗਏ ਕਹਿੰਦੇ, ਫਿਰ ਕਾਹਨੂੰ ਹੁਣ ਪਛਤਾਪ ਕਰਨਾ, ਆਪੇ ਕਰੇਗਾ ਸਭ ਕੁਛ, ਜੋ ਕਰੇਗਾ ਸੋ ਭਲਾ ਕਰੇਗਾ, ਠੀਕ ਹੀ ਕਰੇਗਾ, ਭਲਾ ਕਰੇਗਾ ਆਪਣਾ। ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ, 133 ਅੰਗ ਤੇ ਬਖਸ਼ਿਸ਼ ਕਰਦੇ ਨੇ ਸੰਤਾਂ ਸਾਧਾਂ ਦੇ, ਸ਼ਾਂਤ ਆਤਮਾ ਸਾਧਾਂ ਦੇ, ਗੁਰਮੁਖਾਂ ਪਿਆਰਿਆਂ ਚਰਨਾਂ ਦੀ ਸੇਵਾ ਕਰਿਆ ਕਰ। ਉਹ ਸੇਵਾ ਕਰਨ ਨਾਲ ਮਨ ਦੇ ਸਾਰੇ ਸੰਕਲਪ ਪੂਰੇ ਹੋ ਜਾਂਦੇ ਨੇ। ਜਿਵੇਂ ਰਾਤ ਰਾਜੇ ਸ਼ਿਵਨਾਭ ਦੀ ਸਾਖੀ ਆਈ ਵੀ ਉਹਨੇ ਗੁਰੂ ਨਾਨਕ ਸਾਹਿਬ ਨੂੰ ਅਰਾਧਨਾ ਸ਼ੁਰੂ ਕਰਤਾ ਕਿ ਆਉਣਗੇ ਆਉਣਗੇ, ਉਹ ਕਈ ਪਖੰਡੀਆਂ ਨੂੰ ਪਤਾ ਲੱਗ ਗਿਆ ਵੀ ਰਾਜਾ ਸ਼ਿਵਨਾਭ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦਾ, ਉਹ ਕਿਤੇ ਜਾ ਕੇ ਰਹਿੰਦੇ ਨੇ ਪਤਾ ਨਹੀਂ ਕਿੱਡੀ ਦੂਰ, ਹਜ਼ਾਰਾਂ ਮੀਲਾਂ 'ਤੇ, ਕਿੱਥੇ ਲੰਕਾ ਅਤੇ ਕਿੱਥੇ ਨਨਕਾਣਾ ਸਾਹਿਬ, ਬਹੁਤ ਦੂਰ ਆਪਸ ਵਿੱਚ, ਅਤੇ ਪਤਾ ਨਹੀਂ ਮਹਾਰਾਜ ਹੁਣ ਕਿੱਥੇ ਹੋਣਗੇ, ਪਤਾ ਨਹੀਂ ਆਉਣਗੇ ਕਿ ਨਹੀਂ ਆਉਣਗੇ। ਨਕਲੀ ਜਿਹੜੇ ਸੀ ਬਣ ਕੇ ਗੁਰੂ ਨਾਨਕ ਉਹਦੇ ਕੋਲ ਜਾਣ ਲੱਗ ਪਏ, ਉਹ ਨਕਲੀ ਐਸੇ ਡਿੱਗੇ ਐਸੇ ਡਿੱਗੇ। ਇਸੇ ਤਰ੍ਹਾਂ ਹੀ ਹੁੰਦਾ, ਐਡੀ ਦੂਰ ਨਕਲੀ ਆ ਜਾਂਦੇ ਨੇ ਅਤੇ ਲੋਕ ਨਕਲੀਆਂ 'ਚ ਉਲਝ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਪੂਰਨ ਮਹਾਤਮਾ ਨੂੰ ਦੇਖੋ ਕਿਤੇ, ਫਿਰ ਪਤਾ ਲੱਗੇ ਕਿ ਪੂਰਨ ਹੈ। ਘੱਟ ਘੱਟ ਏਕ ਵਰਤਦਾ ਜਲ ਥਲ ਮਹੀ ਅਲ ਪੂਰੇ, ਜੋ ਸਾਰਿਆਂ ਘਟਾਂ ਘਟਾਂ 'ਚ ਵਰਤ ਰਿਹਾ ਅਤੇ ਜਲਾਂ ਥਲਾਂ ਵਿੱਚ ਮਹੀ ਤੋਂ ਪਾਪ ਪ੍ਰਿਥਵੀ ਵਾਲ ਆਕਾਸ਼ ਵਿੱਚ ਪੂਰਨ ਹੈ। ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤਨ ਕੀ ਤੁਹੂਰੇ, ਪਵਿੱਤਰ ਸੰਤਾਂ ਦੀ ਚਰਨ ਧੂੜੀ ਨਾਲ ਮਨ ਨੂੰ ਪਵਿੱਤਰ ਕਰਕੇ ਉਹ ਪਾਪਾਂ ਦੇ ਨਾਸ਼ ਕਰਨ ਵਾਲੇ ਵਾਹਿਗੁਰੂ ਨੂੰ ਸੇਵਣਾ ਕੀਤਾ, ਉਹਨਾਂ ਦੱਸਿਆ ਸਿਮਰਨ ਕਰਿਆ ਕਰੋ। ਸਭ ਛਡਾਈ ਖਸਮ ਆਪ ਹਰ ਜਪ ਭਈ ਠਰੂਰੇ, ਜੋ ਦੁਨੀਆਂ ਵਾਹਿਗੁਰੂ ਨਾਮ ਨੂੰ ਜਪ ਕੇ ਠਰੂਰੇ ਹੁੰਦੀ, ਠੰਡੀ ਸ਼ੀਤਲਤਾਈ ਨੂੰ ਪ੍ਰਾਪਤ ਹੋਈ ਹੈ, ਉਹ ਸਾਰੀ ਦੁਨੀਆਂ ਪਰਮਾਤਮਾ ਨੇ ਆਪ ਦੁੱਖਾਂ ਕਲੇਸ਼ਾਂ ਤੋਂ ਛੁਡਾਉਣਾ ਕੀਤੀ। ਕਰਤਾ ਕੀਆ ਤਪਾਵਸੋ ਦੁਸ਼ਟ ਮੂਹੇ ਹੋਏ ਮੂਰੇ, ਕਰਤੇ ਪੁਰਖ ਨੇ ਵੱਡਾ ਭਾਰੀ ਤਪਾਵਸੋ ਨਿਆਂ ਕੀਤਾ, ਇਨਸਾਫ ਕੀਤਾ ਹੈ ਕਿ ਜੋ ਮਨਮੁਖ ਦੁਸ਼ਟ ਸੀ ਨਾ ਉਹ ਮਰ ਗਏ, ਸਾਰੇ ਅੰਨੇ ਗੂੰਗੇ ਹੋ ਕੇ ਮਰ ਗਏ, ਅੰਗ ਪਤੰਗ ਝੜ ਕੇ ਦੁਸ਼ਟ ਮਰ ਗਏ, ਮੂਰਛਾ ਹੋ ਕੇ ਸਾਰੇ ਚਲੇ ਗਏ। ਮੂਲ ਰੂਪ 'ਚ ਪਰਮਾਤਮਾ ਵੱਲੋਂ ਦੁਸ਼ਟ ਪੁਰਸ਼ ਮਰ ਗਏ। ਕਹਿੰਦੇ ਦੁਸ਼ਟ ਪੁਰਸ਼ ਮੂਰੇ ਤੋਂ ਭਾਵ ਬੁੱਟ ਹੁੰਦੇ, ਜ਼ਬਾਨ ਬੰਦ ਹੋ ਕੇ ਮਰ ਗਏ। ਸੋ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਨਕ ਰੱਤਾ ਸੱਚ ਨਾਏ ਹਰ ਵੇਖੈ ਸਦਾ ਹਜੂਰੇ। ਸਤਿਗੁਰੂ ਕਥਨ ਕਰਦੇ ਜਿਨ੍ਹਾਂ ਦਾ ਮਨ ਸੱਚ ਨਾਮ 'ਚ ਰੰਗਿਆ ਗਿਆ ਉਹ ਹਰੀ ਨੂੰ ਸਦਾ ਹਾਜ਼ਰਾ ਹਜ਼ੂਰ ਵੇਖਦੇ ਨੇ। ਇਸ ਤਰ੍ਹਾਂ ਇੱਥੇ ਅੰਕ ਲਿਖੇ ਹੋਏ ਨੇ, 8, 5, 39, 1, 32, 1, 5, 39। ਇਹਨਾਂ ਦਾ ਭਾਵ ਕੀ ਹੈ, ਇਹਨਾਂ ਅੰਕਾਂ ਦੀ ਗਿਣਤੀ ਦਾ ਹਿਸਾਬ ਹੈ। ਸੋ ਇਹ ਅਸ਼ਟਪਦੀ ਦੀਆਂ 8 ਤੁਕਾਂ ਪੂਰੀਆਂ ਹੋਣ 'ਤੇ 8 ਅੰਕ ਲਾਇਆ। ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ 5 ਅਸ਼ਟਪਦੀਆਂ ਉਚਾਰੀਆਂ ਅਤੇ 5 ਅੰਕ ਲਾਇਆ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਚਮ ਪਾਤਸ਼ਾਹ ਤੱਕ ਕੁੱਲ ਅਸ਼ਟਪਦੀਆਂ 39 ਆਈਆਂ ਨੇ, ਇਸ 'ਤੇ 39 ਅੰਕ ਲਾਇਆ। ਇੱਕ ਅਸ਼ਟਪਦੀ ਪਹਿਲੇ ਪਾਤਸ਼ਾਹ ਦੀ ਗੁਰੂ ਨਾਨਕ ਦੇਵ ਜੀ ਦੀ ਆ, 32 ਅਸ਼ਟਪਦੀਆਂ ਗੁਰੂ ਅਮਰਦਾਸ ਜੀ ਦੀਆਂ ਨੇ, 1 ਅਸ਼ਟਪਦੀ ਗੁਰੂ ਰਾਮਦਾਸ ਜੀ ਦੀ ਹੈ, 5 ਅਸ਼ਟਪਦੀਆਂ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਨੇ, 39 ਜੋੜ ਇਸ ਤਰੀਕੇ ਨਾਲ ਸਾਰੀਆਂ ਅਸ਼ਟਪਦੀਆਂ ਦਾ ਬਣਿਆ। ਕਈ ਕਹਿੰਦੇ ਜਿਹੜੇ ਮੰਗ ਰੱਖਰ ਜੇ ਲਿਖੇ ਹੁੰਦੇ ਕੀ ਚੀਜ਼ ਹੁੰਦੀ ਹੈ, ਇਹ ਚੀਜ਼ ਹੁੰਦੀ ਆ। ਇਸ ਤਰ੍ਹਾਂ ਆਪਾਂ ਨੂੰ ਜਾਣ ਲੈਣਾ ਚਾਹੀਦਾ, ਸਤਿਗੁਰੂ ਕਿਰਪਾ ਕਰਨਗੇ। ਸੋ ਪਾਵਨ ਪਵਿੱਤਰ ਉਪਦੇਸ਼ ਮਹਾਰਾਜ ਨੇ ਬਖਸ਼ਿਸ਼ ਕੀਤਾ।